ਪੋਲਿਊਸ਼ਨ ਹੁੰਦੀ ਹੈ। ਇੱਕ ਤਾਂ ਪੋਲਿਊਸ਼ਨ ਹੈ ਇਹ ਫਿਜ਼ੀਕਲ ਚੀਜ਼ਾਂ ਦੀ, ਜੋ ਅਸੀਂ ਰੋਜ਼ ਹੀ ਪੜ੍ਹਦੇ ਹਾਂ, ਗਰਦ ਗੁਬਾਰ ਹੈ, ਧੂੰਆਂ ਹੈ, ਪੈਟਰੋਲ ਦੀਆਂ ਗੈਸ ਹੈ, ਹੋਰ ਅਨੇਕ ਕਿਸਮ ਦੀਆਂ ਗੈਸਾਂ, ਇੰਡਸਟਰੀਆਂ ਦੀਆਂ ਗੈਸਾਂ ਨੇ, ਜਿਹੜੇ ਜ਼ਹਿਰੀਲੀਆਂ ਦਵਾਈਆਂ ਬਣਾਉਂਦੇ ਨੇ ਉਹਨਾਂ ਦੀਆਂ ਗੈਸਾਂ ਨੇ, ਉਹਨਾਂ ਨੇ ਜਿਹੜੇ ਪਾਣੀ ਧਰਤੀ ਵਿੱਚ ਜਾਂਦੇ ਨੇ ਰੁੜ ਕੇ ਨਦੀਆਂ ਨਾਲਿਆਂ ਚ, ਉਹ ਦੂਰ ਤੱਕ ਪਾਣੀ ਖਰਾਬ ਕਰਦੀਆਂ ਨੇ, ਸੀਵਰੇਜ ਦੇ ਨਾਲੇ ਨੇ ਪਾਣੀ ਖਰਾਬ ਕਰਦੇ ਨੇ, ਖੇਤਾਂ ਨੂੰ ਲਾਉਂਦੇ ਨੇ ਉਹਨਾਂ ਸਬਜ਼ੀਆਂ ਦਾ, ਫਸਲਾਂ ਦਾ ਟੇਸਟ ਬਦਲਦਾ, ਸਵਾਹ ਬਦਲਦਾ, ਕਿਉਂਕਿ ਉਹਦੇ ਵਿੱਚ ਤੇਜ਼ਾਬ ਜ਼ਿਆਦਾ ਹੁੰਦੀ ਹੈ। ਇਹ ਪ੍ਰਦੂਸ਼ਣ ਨੂੰ ਅਸੀਂ ਜਾਣਦੇ ਧੂੰਆਂਦਾਰ, ਇਹਦੇ ਵਿੱਚ ਇਹ ਵੀ ਆ ਜਾਂਦਾ ਜੇ ਰੌਲਾ ਰੱਪਾ ਜ਼ਿਆਦਾ ਹੋਵੇ ਉਹਨੂੰ ਨੋਇਜ਼ ਪੋਲਿਊਸ਼ਨ ਕਹਿੰਦੇ, ਉਹ ਵੀ ਬ੍ਰੇਨ ਦੇ ਵਿੱਚ ਅਸਰ ਕਰਦੀ ਰਹਿੰਦੀ ਹੈ। ਦੂਸਰੀ ਪੋਲਿਊਸ਼ਨ ਹੁੰਦੀ ਹੈ ਸੂਸ਼ਣ, ਜਿਹੋ ਜਿਹੇ ਬੰਦੇ ਜਿਸ ਥਾਂ ਤੇ ਰਹਿੰਦੇ ਹੋਣਗੇ ਉਹਾ ਜਿਹਾ ਹੀ ਉੱਥੇ ਵਾਤਾਵਰਨ ਤੇ ਔਰਾ ਹੁੰਦਾ, ਉੱਥੇ ਜਾ ਕੇ ਉਹ ਚਿੱਤ ਨਹੀਂ ਲੱਗਦਾ, ਕਹਿੰਦਾ ਮੇਰਾ ਅੱਜ ਨਾਮ ਜਪਣ ਨੂੰ ਚਿੱਤ ਨਹੀਂ ਲੱਗ ਰਿਹਾ, ਪਤਾ ਨਹੀਂ ਕੀ ਹੋ ਗਿਆ। ਕਦੇ ਅਚਾਨਕ ਕਹਿੰਦਾ ਮੇਰਾ ਅੱਜ ਇੰਨਾ ਚਿੱਤ ਲੱਗਿਆ, ਇੰਨਾ ਮਨ ਲੱਗਿਆ, ਮੇਰਾ ਉੱਠਣ ਨੂੰ ਜੀ ਨਹੀਂ ਕਰ। ਉਹ ਕੀ ਹੁੰਦਾ, ਜਿੱਥੇ ਪਾਪ ਕਰਮ ਹੋਏ ਹੁੰਦੇ ਨੇ ਉੱਥੇ ਚਿੱਤ ਨਹੀਂ, ਉੱਥੇ ਵਾਤਾਵਰਨ ਜਿਹੜਾ ਦੂਸ਼ਿਤ ਹੋਇਆ ਹੁੰਦਾ, ਜਿਹੜੇ ਖਿਆਲ ਨੇ ਉਹ ਖੜੇ ਰਹਿੰਦੇ ਨੇ ਉਨੀ ਦੇਰ ਤੱਕ ਜਦ ਤੱਕ ਉੱਥੇ ਜ਼ਬਰਦਸਤ ਦੂਸਰੇ ਖਿਆਲ ਐਂਟਰ ਨਾ ਹੋ ਜਾਣ। ਮਾੜਾ ਥਾਂ ਮਾੜਾ ਹੀ ਰਹੇਗਾ, ਕਿਸਾਈਆਂ ਦੇ ਪਿੰਡ ਵਿੱਚ ਕਤਲ ਹੁੰਦੇ ਹੀ ਰਹਿਣਗੇ, ਕਿਉਂਕਿ ਉੱਥੇ ਖਿਆਲ ਹੋਏ ਐਸੇ ਨੇ। ਸੋ ਇਸ ਤਰ੍ਹਾਂ ਦੇ ਨਾਲ ਜਿਹੋ ਜਿਹੇ ਥਾਂ ਜਿਹੋ ਜਿਹੇ ਬੰਦੇ ਜੇ ਸਾਧੋ ਸੰਤਾਂ ਦੇ ਚਲੇ ਜਾਓ, ਉੱਥੇ ਦੇਖਦੀ ਸਾਰ ਹੀ ਆਪਣੇ ਆਪ ਨਾਮ ਚੱਲਣਾ ਸ਼ੁਰੂ ਹੋ ਜਾਂਦਾ, ਵੀ ਸਾਹਿਬ ਚਿੱਤ ਤੇਰਿਆਂ ਭਗਤਾਂ ਦਿੱਤੀਆਂ। ਉਹ ਥਾਂ ਸੁਹਾਵਾ ਹੁੰਦਾ, ਸੁਹਾਂਦਾ ਹੁੰਦਾ, ਸੰਤ ਟੋਲ ਲੈਂਦੇ ਨੇ ਇੱਥੇ ਵਾਤਾਵਰਨ ਠੀਕ ਹੈ, ਸ਼ੁੱਧ ਹੈ, ਇੱਥੇ ਨਾਮ ਬਿਰਤੀ ਚੜ੍ਹਦੀ ਹੈ। ਕਈਆਂ ਦੇ ਘਰ ਵਿੱਚ ਜਾ ਕੇ ਕਹਿੰਦਾ ਵੀ ਮੇਰਾ ਮਨ ਲੱਗ ਗਿਆ, ਤੁਹਾਡੇ ਘਰ ਤਾਂ ਬੜੀ ਅਮਨ ਤੇ ਸ਼ਾਂਤੀ ਹੈ, ਇੱਥੇ ਤਾਂ ਮੱਲੋ ਮੱਲੀ ਵਹਿਰੂ ਵਹਿਰੂ ਹੁੰਦਾ, ਦੂਰ ਤੱਕ ਹੁੰਦਾ ਹੈ। ਜਦੋਂ ਅਸੀਂ ਸੰਤ ਮਹਾਰਾਜ ਜੀ ਦੇ ਪਾਸ ਜਾਣਾ ਦਬਲਾਨ ਪਟਿਆਲੇ ਤੋਂ, ਮੇਰੇ ਨਾਲ ਬਹੁਤ ਸਾਥੀ ਹੁੰਦੇ ਸੀ, ਉਹ ਰੇਲਵੇ ਸਟੇਸ਼ਨ ਤੇ ਹੀ ਤਾਂ ਅਸੀਂ ਗੱਲਾਂ ਕਰੀ ਜਾਣੀਆਂ, ਮੈਨੂੰ ਕਹੀ ਜਾਣਾ ਸਵਾਲ ਪੁੱਛਣਾ, ਆਹ ਪੁੱਛਣਾ ਮਹਾਰਾਜ ਜੀ ਨੂੰ, ਆਹ ਪੁੱਛਣਾ। ਜਦ ਅਸੀਂ ਟ੍ਰੇਨ ਦੇ ਵਿੱਚ ਬਹਿ ਜਾਣਾ ਕੋਈ ਵੀ ਨਹੀਂ ਸੀ ਬੋਲਦਾ, ਫਿਰ ਕੀ ਹੁੰਦਾ ਸੀ, ਉਹ ਅੰਦਰੇ ਕੋਈ ਕਨੈਕਸ਼ਨ ਜੁੜ ਜਾਂਦਾ ਸੀ ਆਪਣੇ ਆਪ, ਵਾਹਿਗੁਰੂ 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 ਵਾਹਿਗੁਰੂ, ਕਿਸੇ ਦਾ ਸਵਾਸ ਨਾਲ, ਕਿਸੇ ਦਾ ਜੀ ਬੇਲਦੀ ਸੀ, ਉਹ ਕਨੈਕਸ਼ਨ ਜੁੜ ਗਿਆ ਉਸ ਥਾਂ ਦੇ ਨਾਲ ਜਿੱਥੇ ਨਾਮ ਦੀਆਂ ਫੁਹਾਰਾਂ ਚੱਲਦੀਆਂ, ਰੋਸ਼ਨੀਆਂ ਰੋਸ਼ਨੀਆਂ ਜਿੱਥੇ ਨਾਮ। ਕੋਲ ਜਾਣਾ ਮਹਾਰਾਜ ਨੂੰ ਨਮਸਕਾਰ ਕਰਨੀ, ਉਹ ਤੋਂ ਬਾਅਦ ਮੈਂ ਸਾਰਿਆਂ ਵੱਲ ਦੇਖਣਾ ਤੇ ਮਹਾਰਾਜ ਜੀ ਨੇ ਮੁਸਕਰਾ ਪੈਣੇ, ਕਹਿੰਦੇ ਕੁਛ ਪ੍ਰਸ਼ਨ ਸੀਗੇ ਮਗਰ ਸੀਗੇ ਮਹਾਰਾਜ, ਹੁਣ ਤਾਂ ਕੋਈ ਬੋਲਦਾ ਨਹੀਂ ਹੈ। ਮੈਂ ਦੱਸੋ ਮਹਾਰਾਜ ਜੀ ਨੂੰ, ਕਹਿੰਦੇ ਜੀ ਹੁਣ ਤਾਂ ਕੋਈ ਰਿਹਾ ਹੀ ਨਹੀਂ, ਸਭ ਭੁੱਲ ਗਿਆ ਸੀ। ਉਹ ਕਿਉਂ ਭੁੱਲ ਗਏ, ਕਿਉਂਕਿ ਵਾਹਿਗੁਰੂ ਵਾਹਿਗੁਰੂ ਨੇ ਓਵਰ ਪਾਵਰ ਕਰ ਲਿਆ, ਜਿਹੜਾ ਥੋਟ ਸੀ ਉਹਨੂੰ ਸੋਚਣ ਦੀ ਉਹ ਵਹਿਲ ਨਹੀਂ ਹੈ। ਸੋ ਇਹ ਵਾਤਾਵਰਨ ਹੁੰਦਾ ਜਿਹੋ ਜਿਹੇ ਬੰਦੇ ਜਿੱਥੇ ਰਹਿੰਦੇ ਹੋਣ, ਹੁਣ ਉਹ ਦੇਖੋ ਮਹੱਲ ਹੈ, ਦੇਹਰਾ ਬਣਿਆ ਹੋਇਆ, ਮਸਜਿਦ ਬਣੀ ਹੋਈ ਹੈ, ਸਫੈਦ ਕੱਪੜੇ ਪਾਈ ਖੜਾ, ਇੱਕ ਹੱਥ ਚ ਗਲ ਵਿੱਚ ਤੁਲਸੀ ਮਾਲਾ ਤੇ ਹੱਥ ਦੇ ਵਿੱਚ ਉਹ ਮੁਸਲਮਾਨਾਂ ਵਾਲੀ ਮਾਲਾ, ਸਿਰ ਦੇ ਉੱਤੇ ਕੁੱਲਾ ਲਿਆ ਹੋਇਆ, ਮੱਥੇ ਦੇ ਉੱਤੇ ਤਿਲਕ ਲਾਇਆ ਹੋਇਆ, ਨਾ ਪਤਾ ਲੱਗਦਾ ਵੀ ਹਿੰਦੂ ਹੈ, ਨਾ ਪਤਾ ਲੱਗਦਾ ਮੁਸਲਮਾਨ ਹੈ। ਪਰ ਦੇਖਣ ਵਾਲੇ ਦਾ ਚਿੱਤ ਘਬਰਾਉਂਦਾ, ਖੁਸ਼ੀ ਨਹੀਂ ਆਉਂਦੀ, ਕਿਉਂ ਖੁਸ਼ੀ ਸੰਤਾਂ ਨੂੰ ਦੇਖ ਕੇ ਆਉਂਦੀ ਹੈ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦਿੱਤੀਆਂ, ਦੂਸਰੇ ਨੂੰ ਦੇਖ ਕੇ ਖੁਸ਼ੀ ਨਹੀਂ ਆਇਆ ਕਰਦੀ, ਚਿੱਤ ਉਦਾਸ ਹੋ ਜਾਇਆ ਕਰਦਾ। ਸੋ ਬੰਦਾ ਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਪਤਾ ਨੀ ਕੀ ਗੱਲ ਹੈ, ਮੈਨੂੰ ਤਾਂ ਉਜਾੜ ਤੋਂ ਭੈੜਾ ਲੱਗਦਾ, ਦੌੜਾਂ ਤਾਂ ਅਜੇ ਫੇਰ ਚੰਗੀਆਂ ਨੇ, ਉੱਥੇ ਸ਼ਾਂਤਮਈ ਵਾਤਾਵਰਨ ਹੁੰਦਾ, ਇੱਥੇ ਮੇਰਾ ਜੀ ਨਹੀਂ ਲੱਗਦਾ। ਕਹਿੰਦੇ ਬਰਦਾਨੇ ਆਪਾਂ ਇਸੇ ਕਰਕੇ ਇੱਥੇ ਆਇਆ, ਤੈਨੂੰ ਪਤਾ ਹੀ ਹੈ, ਮਹਾਂਪੁਰਸ਼ ਦੱਸਦੇ ਵੀ ਜਿਹੜੇ ਹਿਰਦੇ ਵਿੱਚ ਨਾਮ ਨਾ ਹੋਵੇ ਉਹ ਚਿਹਰੇ ਦੇ ਉੱਤੇ ਉਹਦੇ ਚਿੰਨ੍ਹ ਐਸੇ ਆ ਜਾਂਦੇ ਨੇ ਜਿਹੜੇ ਡਰਾਉਣੇ ਹੁੰਦੇ। ਜਿਸ ਦੇ ਵਿੱਚ ਨਾਮ ਹੈ ਉਹਦੀ ਅੱਖਾਂ ਵੀ ਮੁਸਕਰਾਉਂਦੀਆਂ, ਬੁੱਲ ਵੀ ਮੁਸਕਰਾਉਂਦੇ ਨੇ, ਉਹਦਾ ਚਿਹਰਾ ਵੀ ਖੁਸ਼ੀ ਖੇੜੇ ਬਣਦਾ। ਜਿੱਥੇ ਕਰੂਰਤਾ ਹੈ ਉੱਥੇ ਭਵਾਂ ਚੜੀਆਂ ਹੋਈਆਂ ਨੇ, ਮੱਥੇ ਦੇ ਵਿੱਚ ਤਿਉੜੀਆਂ ਆਈਆਂ ਹੋਈਆਂ ਨੇ। ਮਹਾਰਾਜ ਕਹਿੰਦੇ ਉਹ ਤਾਂ ਡਰਾਉਣੇ ਹੁੰਦੇ ਨੇ, ਐ ਪੜ ਲੋ। ਤੇਰਾ ਮੁਖ ਰਾਗ ਰੌਣਾ ਬਿਨਾ ਨਾਮ ਜਨਾਬ ਸਾਰੇ ਉਹਨੂੰ ਇੱਥੇ ਦੁੱਖ ਨੇ ਇਹਨਾਂ ਅੱਗੇ ਠਾਰ ਨਾ ਥਾ। ਕਬੀਰ ਕੰਚਨ ਕੇ ਕੁੰਡਲ ਹੋਣੇ ਉੱਪਰ ਲਾਲ ਜਿਹੜਾ ਦੂਸਰੇ ਦਾਦੇ ਕਾਂਜੋ ਜਿਨ ਮੁਖ ਨਾਹੀ ਨਾ। ਬਹੁਤ ਸੋਹਣੀ ਦਸਤਾਰ ਬੰਨੀ ਹੋਈ ਹੈ, ਕਲਗੀ ਲਾਈ ਹੋਈ ਹੈ, ਇੱਥੇ ਮੋਤੀਆਂ ਦੀਆਂ ਦੜੀਆਂ ਚਰਕਦੀਆਂ ਨੇ, ਗਲ ਵਿੱਚ ਕੰਠਾ ਪਾਇਆ ਹੈ ਸੋਨੇ ਦਾ ਚਿਲਮਿਲ ਚਿਲਮਿਲ ਕਰ। ਪਰ ਨਾਮ ਤੋਂ ਬਗੈਰ ਕਹਿੰਦੇ ਉਹਦੇ ਮੁਖ ਦੇ ਉੱਤੇ ਇੰਨਾ ਫਿੱਕਾ ਪਾਣਾ ਹੈ ਜਿੰਨਾ ਸਰਕੜੇ ਨੂੰ ਅੱਗ ਲਾਉਣ ਤੋਂ ਬਾਅਦ ਜਿਹੜੇ ਕਾਨੇ ਬਚ ਜਾਂਦੇ ਨੇ ਕਾਲੇ ਹੋਏ ਉਹਦੇ ਬਰਾਬਰ। ਨਾਮ ਦੇ ਅੰਦਰ ਖੇੜਾ ਹੁੰਦਾ, ਨਾਮੀ ਨੂੰ ਮਿਲ ਕੇ ਸ਼ਾਂਤੀ ਆ ਜਾਂਦੀ, ਨਾਮੀ ਦੇ ਦਰਸ਼ਨ ਕਰਕੇ ਫਲ ਪ੍ਰਾਪਤ ਹੁੰਦਾ। ਕਹਿਣ ਲੱਗਿਆ ਮਹਾਰਾਜ ਜਿਹੜਾ ਸਾਹਮਣੇ ਖੜਾ ਹੈ ਬਸਤਰ ਦੇਖੋ ਕਿੰਨੇ ਸੋਹਣੇ ਪਾਏ ਹੋਏ ਨੇ, ਲੇਕਿਨ ਉਹਦੇ ਚਿਹਰੇ ਦੇ ਉੱਤੇ ਜਿਹੜੀ ਰੰਗਤ ਉਹ ਤਾਂ ਡਰ ਲੱਗਦਾ, ਕੋਈ ਖਿੱਚ ਨਹੀਂ ਪੈਂਦੀ। ਮਹਾਰਾਜ ਕਹਿੰਦੇ ਹਾਂ ਮੈਂ ਜਾਣਿਆ, ਤਾਂ ਠੀਕ ਹੈ ਵਿਸ਼ਲੇਸ਼ਣ ਕੀਤਾ, ਐਸਾ ਹੀ ਹੈ ਬੰਦਾ। ਮਹਾਰਾਜ ਫਿਰ ਇੱਥੇ ਕਿਉਂ ਆਏ ਆਪਾਂ? ਕਹਿੰਦੇ ਮਰਦਾਨੀਆ ਇਹ ਮਹਾ ਠੱਗ ਹੈ, ਇਹ ਕੇਵਲ ਠੱਗੀਆਂ ਨਹੀਂ ਮਾਰਦਾ, ਬੰਦਿਆਂ ਨੂੰ ਵੀ ਮਾਰ ਦਿੰਦਾ, ਖੁਰਾ ਖੋਜ ਮਟਾ ਦਿੰਦਾ, ਨਾਲ ਰਲਾਏ ਹੋਏ ਨੇ ਇਸਨੇ ਬਹੁਤ ਸਾਰੇ ਗੁੰਡੇ। ਅਕਾਲ ਪੁਰਖ ਨੇ ਆਪਾਂ ਨੂੰ ਇੱਥੇ ਭੇਜਿਆ ਤੇ ਹੁਣ ਬਾਲਕ ਦੇ ਰੰਗ ਦੇਖ। ਮਹਾਰਾਜ ਜੀ ਜਾਂਦੇ ਨੇ ਦੂਰੋਂ ਦੇਖ ਕੇ ਤੁਰਿਆ ਆਉਂਦਾ, ਨੀਵੀਂ ਪਾਈ ਹੋਈ, ਹੱਥ ਬੰਨੇ ਹੋਏ, ਕਮਾਨ ਮੰਗਣ ਝੁਕਿਆ ਹੋਇਆ, ਧੰਨ ਭਾਗ ਧੰਨ ਭਾਗ। ਐਡੇ ਵੱਡੇ ਮਹਾਂਪੁਰਸ਼ ਧਨੀ ਪੁਰਸ਼ ਮੇਰੇ ਕੋਲ ਇੱਕਦਮ ਤਾੜ ਗਿਆ, ਦੂਰੋਂ ਹੀ ਦੇਖ ਲਿਆ, ਜਦ ਚਿਹਰੇ ਦੇਖੇ ਕਹਿਣ ਲੱਗਿਆ ਵੀ ਐ ਤਾਂ ਧਨੀ ਪੁਰਸ਼ ਨੇ, ਇਹਨਾਂ ਕੋਲ ਬੇਅੰਤ ਧਨ ਹੋਣਾ, ਕੋਈ ਵੀ ਤਰੀਕਾ ਕੀਤਾ ਜਾਵੇ ਜਿਹਦੇ ਨਾਲ ਇਹਨਾਂ ਦਾ ਧਨ ਖੋ ਲਿਆ ਜਾਵੇ। ਇਰਾਦਾ ਬਣਾ ਲਿਆ, ਚੁੱਕਿਆ ਆਉਂਦਾ ਮਹਾਰਾਜ ਵੱਲ, ਆ ਕੇ ਨਮਸਕਾਰਾਂ ਕਰਦੇ, ਅਖੀਰ ਬੇਨਤੀ ਕਰੀ ਕਿ ਮਹਾਰਾਜ ਆਹ ਜਿਹੜਾ ਗਰੀਬ ਖਾਨਾ ਹੈ ਤੁਹਾਡੇ ਵਾਸਤੇ ਹੀ ਬਣਾਇਆ, ਇਹਨੂੰ ਭਾਗ ਲਓ, ਆਪ ਚੱਲੋ। ਜੇ ਠਾਕੁਰ ਦੁਆਰੇ ਬੈਠਣਾ ਹੈ ਤਾਂ ਇੱਧਰ ਬਣਿਆ ਹੋਇਆ, ਜੇ ਦੂਸਰੇ ਪਾਸੇ ਤੁਹਾਡਾ ਅੰਦਰ ਲਗਾਉ ਹੈ ਤਾਂ ਇੱਧਰ ਮਸਜਿਦ ਬਣੀ ਹੋਈ ਹੈ, ਤੇ ਜਿੱਥੇ ਤੁਹਾਡਾ ਤੁਹਾਡੀ ਰਜ਼ਾ ਹੈ ਚਲੋ, ਆਰਾਮ ਕਰਨਾ ਤਾਂ ਤੁਸੀਂ ਅੰਦਰ ਚਲੇ ਚਲੋ। ਮਹਾਰਾਜ ਜੀ ਕਹਿਣ ਲੱਗੇ ਕੋਈ ਨਾ ਪ੍ਰੇਮੀ ਹੈ, ਅਸੀਂ ਠਹਿਰਾਂਗੇ ਇੱਥੇ, ਤੂੰ ਫਿਕਰ ਨਾ ਕਰ। ਉਸ ਵੇਲੇ ਮਹਾਰਾਜ ਜੀ ਕਮਰੇ ਦੇ ਅੰਦਰ ਠਹਿਰਾ ਦਿੰਦਾ, ਬਾਰ ਬਾਰ ਬੇਨਤੀਆਂ ਕਰਦਾ ਕਿ ਮਹਾਰਾਜ ਆ ਪਲਕ ਜਿਹੜੇ ਨੇ ਤੁਹਾਡੇ ਬੈਠਣ ਵਾਸਤੇ ਬਣਾਏ ਹੋਏ ਨੇ, ਕਿਰਪਾ ਕਰੋ ਇਹਦੇ ਉੱਤੇ ਸਜੋ, ਧਰਤੀ ਦੇ ਨਾ ਬੈਠੋ। ਇਹ ਜੋ ਦੋ ਨਾਲ ਚੇਲੇ ਨੇ ਇਹਨਾਂ ਨੂੰ ਅਸੀਂ ਹੋਰ ਲਿਆ ਦਿੰਦੇ ਹਾਂ, ਸਫ ਲਿਆ ਦਿੰਦੇ ਹਾਂ, ਵਧੀਆ ਇਹ ਉੱਥੇ ਬਹਿ ਜਾਣਗੇ, ਤੁਸੀਂ ਪਲਕ ਤੇ ਬੈਠੋ। ਮਹਾਰਾਜ ਕਹਿੰਦੇ ਭਾਈ ਸੱਜਣਾ ਇੱਥੇ ਹੀ ਠੀਕ ਹੈ, ਅਸੀਂ ਬੜੇ ਆਰਾਮ ਦੇ ਵਿੱਚ ਹਾਂ, ਤੂੰ ਆਪਣੀ ਮੌਜ ਕਰ। ਥੋੜੀ ਦੇਰ ਬਾਅਦ ਦੁੱਧ ਲੈ ਕੇ ਆ ਗਿਆ, ਪਾਣੀ ਲੈ ਕੇ ਆ ਗਿਆ, ਕਹਿਣ ਲੱਗਿਆ ਸੰਤੋ ਮਹਾਂਪੁਰਸ਼ੋ, ਤੁਸੀਂ ਲੱਗਦਾ ਦੂਰ ਤੋਂ ਆਏ ਹੋ, ਧੂੜ ਨਾਲ ਤੁਹਾਡੀਆਂ ਚਰਨ ਵੀ ਭਰੇ ਹੋਏ ਨੇ, ਲੱਤਾਂ ਤੱਕ ਧੂੜ ਪਈ ਹੋਈ ਹੈ, ਮੁੱਖ ਦੇ ਉੱਤੇ ਵੀ ਧੂੜ ਹੈ, ਤੇ ਆਪ ਕਿਰਪਾ ਕਰੋ, ਕੁਰਲਾ ਪੰਜ ਇਸ਼ਨਾਨਾ ਕਰੋ, ਆ ਪਾਣੀ ਦੀਆਂ ਬਾਲਟੀਆਂ ਆ ਗਈਆਂ ਨੇ, ਤੇ ਤੁਸੀਂ ਆਰਾਮ ਨਾਲ ਜੇ ਘਰ ਵਾਂਗਣ ਸਮਝੋ, ਤੁਸੀਂ ਉਪਰਾ ਸਮਝਦੇ ਹੋ ਇਸ ਮੇਰੀ ਸੇਵਾ ਨੂੰ। ਮਹਾਰਾਜ ਕਹਿੰਦੇ ਨਹੀਂ ਪ੍ਰੇਮੀਆ, ਸਾਨੂੰ ਪੰਜ ਇਸ਼ਨਾਨਾ ਕਰਨ ਦੀ ਲੋੜ ਨਹੀਂ, ਵਾਪਸ ਚਲਾਏਗਾ। ਤੀਸਰਾ ਦਾ ਫਿਰ ਚਲਾਇਆ, ਥੋੜੀ ਦੇਰ ਬਾਅਦ ਹੋਰ ਬੰਦਾ ਬਦਲ ਕੇ ਭੇਜਤਾ, ਉਹਨੇ ਆ ਕੇ ਪਹਿਲਾਂ ਬਹੁਤ ਮਿੱਠੀਆਂ ਗੱਲਾਂ ਕਰੀਆਂ, ਧੰਨ ਭਾਗ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ, ਸਾਡਾ ਤਾਂ ਉਧਾਰ ਹੀ ਹੋ ਗਿਆ ਸਮਝ ਲਓ, ਪੂਰੇ ਦਰਸ਼ਨ 68 ਤੀਰਥਾਂ ਦੇ ਦਰਸ਼ਨ ਨਾ ਕਰੇ, ਮਹਾਂਪੁਰਸ਼ਾਂ ਦੇ ਕਰ ਲਏ, ਘਰ ਆ ਕੇ ਦੇ ਤੇ, ਮੈਂ ਤੁਹਾਡੇ ਵਾਸਤੇ ਪੀਣ ਨੂੰ ਦੁੱਧ ਲਿਆਇਆ, ਥੱਕੇ ਹੋਏ ਹੋ, ਸੇਵਾ ਤਾਂ ਦੁੱਧ ਦੀ ਹੁੰਦੀ ਹੈ, ਤੇ ਕਿਰਪਾ ਕਰੋ ਥੋੜਾ ਥੋੜਾ ਆਪ ਪੀ ਲਓ, ਅੰਗੀਕਾਰ ਕਰੋ। ਮਹਾਰਾਜ ਕਹਿੰਦੇ ਪ੍ਰੇਮੀਆਂ ਅਸੀਂ ਤਾਂ ਨਾ ਕੁਛ ਖਾਣਾ ਨਾ ਕੁਛ ਪੀਣਾ, ਠੀਕ ਹੈ ਅਸੀਂ ਆਪਣੇ ਆਪ ਚ ਸੰਤੁਸ਼ਟ ਹਾਂ। ਉਹਦੇ ਬਾਅਦ ਚਲੇ ਗਏ ਅਗਲੇ ਪਾਸੇ, ਮੀਟਿੰਗ ਕਰ ਲਈ ਸੱਜਣ ਨੇ, ਕਹਿਣ ਲੱਗਿਆ ਵੀ ਗੱਲ ਮੇਰੀ ਅਕਲ ਤੋਂ ਉੱਪਰਲੀ ਹੁੰਦੀ ਜਾਂਦੀ ਹੈ, ਅੱਜ ਤੱਕ ਐਸਾ ਬੰਦਾ ਕੋਈ ਨਹੀਂ ਆਇਆ, ਜਦ ਅਸੀਂ ਉਹਨਾਂ ਨੂੰ ਦੇਖਦੇ ਹਾਂ ਪਿਆਰੇ ਵੀ ਲੱਗਦੇ ਹਾਂ ਤੇ ਨਾਲ ਡਰ ਵੀ ਲੱਗਦਾ, ਭੈ ਲੱਗਦੀ ਹੈ, ਅੱਖ ਸਾਹਮਣੇ ਨਹੀਂ ਕਰ ਸਕਦੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਇੰਨਾ ਨੇਤਰਾਂ ਚ ਜਲਾਲ ਹੈ, ਦੇਖਿਆ ਨਹੀਂ ਜਾਂਦਾ ਉਹਨਾਂ ਬਸ, ਜਾਂ ਤਾਂ ਕੋਈ ਬਹੁਤ ਵੱਡਾ ਸਾਧੂ ਆ ਗਿਆ ਤੇ ਜਾਂ ਕੋਈ ਬਹੁਤ ਵੱਡਾ ਅਮੀਰ ਹੈ। ਤਿੰਨ ਗੱਲਾਂ ਨੇ, ਤਿੰਨਾਂ ਤੇ ਸਾਵਧਾਨ ਰਹੋ, ਜਾਂ ਤਾਂ ਆਪਣੀਆਂ ਸ਼ਿਕਾਇਤਾਂ ਪਹੁੰਚ ਗਈਆਂ, ਤੇ ਲੋਕਲ ਜਿਹੜੇ ਅਫਸਰ ਨੇ ਉਹ ਤਾਂ ਆਪਾਂ ਸਾਰੇ ਇਕੱਠੇ ਹੋਏ ਨੇ, ਹਰ ਲੁੱਟ ਦੇ ਵਿੱਚ ਉਹਨਾਂ ਦਾ ਹਿੱਸਾ ਜਾਂਦਾ, ਹੋ ਸਕਦਾ ਹੈ ਰਾਜੇ ਕੋਈ ਸ਼ਿਕਾਇਤ ਕਰਤੀ ਹੋਵੇ, ਉਹਨੇ ਕੋਈ ਵੱਡੇ ਅਫਸਰ ਭੇਜਤੇ ਉਹਨਾਂ ਨੂੰ ਕੈਰੀ ਕਰਨ ਵਾਸਤੇ, CID ਕਰਨ ਵਾਸਤੇ, ਇੱਕ ਤਾਂ ਇਸ ਗੱਲ ਤੇ ਸਾਵਧਾਨ ਰਹੋ। ਕਹਿਣ ਲੱਗੇ ਮਹਾਰਾਜ ਜੇ ਇਹ CID ਵਾਲੇ ਹੋਏ ਫੇਰ ਕੀ ਕਰੀਏ, ਕਹਿੰਦੇ ਫੇਰ ਕੀ ਕਰਨਾ, ਮਾਰ ਮੁਕਾਓ, ਅੰਦਰ ਸੁੱਟ ਦਾਂਗੇ, ਖੁਰਾਕ ਹੋ ਜਾਣੀ ਹੈ ਰਹਿਣ ਦਿੰਦੇ। ਜੇ ਹੈ ਕਿ ਅਮੀਰ, ਮੈਂ ਬੜੀ ਨਿਗਾਹ ਲਾਈ ਹੈ ਇਹਨਾਂ ਦੇ ਸਮਾਨ ਤੇ ਵੀ ਲਾਈ ਹੈ, ਪਰ ਮੈਨੂੰ ਇਹਨਾਂ ਦੇ ਪੱਲੇ ਨਹੀਂ ਲੱਗਦਾ, ਤੇ ਜੇ ਇਹਨਾਂ ਕੋਲ ਜਿਹੜਾ ਧਨ ਹੈ ਇਹ ਜ਼ਰੂਰ ਇਹਨਾਂ ਨੇ ਪਾਟਾਂ ਵਿੱਚ ਲੱਖਾਂ ਰੁਪਏ ਦੇ ਹੀਰੇ ਸੁਣਤੇ ਹੋਏ ਨੇ, ਜਾਂ ਜਿਹੜੀ ਸਤਾਰ ਹੈ ਇਹਦੀ ਰਾਲ ਲੱਗੀ ਹੋਈ ਹੈ ਜਿਹੜੀ ਇਹਦੇ ਵਿੱਚ ਨੇ, ਇੱਥੇ ਹੀ ਹੈ ਸਾਰਾ ਕੁਛ, ਹੱਥਾਂ ਹੱਥਾਂ ਇਹਨਾਂ ਦੇ ਕੁਛ ਨਹੀਂ ਹੈ, ਇਹਦਾ ਤਰੀਕਾ ਵੀ ਆਪਣੇ ਕੋਲ ਹੈਗਾ। ਆਪਾਂ ਤਿੰਨ ਗੱਲਾਂ ਕਰ ਚੁੱਕੇ ਹਾਂ, ਪਹਿਲਾਂ ਪਲਕ ਤੇ ਨਹੀਂ ਬੈਠੇ, ਫਿਰ ਇਹਨਾਂ ਨੇ ਬੰਦ ਇਸ਼ਨਾਨਾ ਨਹੀਂ ਕਰਿਆ, ਫਿਰ ਇਹਨਾਂ ਨੇ ਦੁੱਧ ਨਹੀਂ ਪੀਤਾ, ਤਿੰਨੇ ਵਾਰ ਆਪਣੇ ਖਾਲੀ ਗਏ। ਇਹਦਾ ਮਰਦਾਨਾ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਅੱਜ ਆਹ ਪਲਕ ਤੇ ਨਹੀਂ ਬਰਾਜੇ, ਕਹਿੰਦੇ ਬਰਦਾਨੇ ਆ ਜਿਹੜਾ ਇਹਨਾਂ ਨੇ ਤੁਹਾਡੇ ਵਾਸਤੇ ਲੈਣਾ ਸੀ ਉਹ ਵੀ ਇਹਦੇ ਉੱਤੇ ਬੇਹੋਸ਼ ਕਰਨ ਦੀ ਦਵਾਈ ਛਿੜਕੀ ਹੋਈ ਆ, ਜ਼ਹਿਰੀਲੀ ਦਵਾਈ ਹੈ। ਤੇ ਜਿਹੜਾ ਇਹ ਜਲ ਕੁਰਲੀ ਕਰਨ ਵਾਸਤੇ ਲਿਆਉਂਦੇ ਸੀ ਉਹ ਵੀ ਜ਼ਹਿਰ ਪਵਾ ਕੇ ਲੈ ਕੇ ਆਉਂਦੇ ਸੀ, ਜਿਹੜਾ ਦੁੱਧ ਲਿਆਉਂਦਾ ਸੀ ਉਹ ਵੀ ਜ਼ਹਿਰੀਲਾ ਸੀ। ਦੇਖੀ ਜਾ, ਸਾਵਧਾਨ ਰਹਿ ਤੂੰ, ਘਬਰਾਈ ਨਾ। ਉਸ ਤੋਂ ਬਾਅਦ ਸਲਾਹ ਬਣਾਈ ਗਈ ਵੀ ਕਿਸੇ ਤਰੀਕੇ ਨਾਲ ਜਿਹਨਾਂ ਤੇ ਜੋ ਕੁਛ ਹੈ ਖੋਣਾ ਹੈ ਇਹ ਛੱਡਣ ਵਾਲੇ ਨਹੀਂ ਹੈਗੇ, ਕਿਉਂਕਿ ਮਾਰੇ ਬਿਨਾਂ ਇਹਨਾਂ ਦਾ ਧਨ ਨਹੀਂ ਆਪਾਂ ਨੂੰ ਲੱਭਣਾ। ਬੇਨਤਾ ਬਣਾ ਰਹੇ ਨੇ ਇਹਨਾਂ ਨੂੰ, ਕਹਿਣ ਲੱਗੇ ਵੱਡੇ ਪੁਰਸ਼ ਨੇ, ਇਹਨਾਂ ਨੂੰ ਕੋਈ ਵਹਿਮ ਨਹੀਂ ਹੁੰਦਾ, ਤੇ ਸਭ ਤੋਂ ਜਿਹੜੀ ਚੰਗੀ ਸ਼ਰਾਬ ਆ ਉਹ ਲੈ ਕੇ ਜਾਓ। ਕਹਿਣ ਲੱਗੇ ਵੀ ਦੇਖੋ ਮਹਾਰਾਜ, ਸਾਧੂ ਸੰਤ ਆਪਣਾ ਥਕੇਵਾ ਦੂਰ ਕਰਨ ਵਾਸਤੇ ਘੁੱਟ ਭਰ ਲੈਂਦੇ ਨੇ, ਬਹੁਤ ਵਧੀਆ ਹੈਗੀ, ਤੇ ਆਪ ਕਿਰਪਾ ਕਰੋ। ਮਹਾਰਾਜ ਕਹਿੰਦੇ ਅਸੀਂ ਪੀਤੀ ਹੋਈ ਹੈ ਭਾਈ, ਸਾਡੇ ਵਾਲੀ ਤਾਂ ਜਿਹੜੀ ਪੀਤੀ ਹੋਈ ਹੈ ਉਤਰਦੀ ਉਹ ਨਹੀਂ ਹੈ ਕਦੇ, ਨਾ ਉਹਦੇ ਉਤਰਨ ਦਾ ਸਵਾਲ ਪੈਦਾ ਹੁੰਦਾ। ਕਹਿਣ ਲੱਗੇ ਮਹਾਰਾਜ, ਇਹੋ ਜਿਹੀ ਕਿਹੜੀ ਸ਼ਰਾਬ ਹੈ ਜਿਹੜੀ ਪੀ ਲਈ ਤੇ ਉਤਰੀ ਨਹੀਂ? ਉਹ ਕਹਿੰਦੇ ਇੱਕ ਵਾਰੀ ਘੁੱਟ ਭਰ ਲਓ, ਉਹਦੇ ਬਾਅਦ ਸਾਰੀ ਜ਼ਿੰਦਗੀ ਇੱਥੇ ਵੀ ਨਹੀਂ ਉਤਰਦੀ, ਦਰਗਾਹ ਵਿੱਚ ਵੀ ਜਾ ਕੇ ਨਹੀਂ ਉਤਰਦੀ। ਪੋਸਟ ਮੱਧ ਫੀਮ ਭੰਗ ਉਤਰ ਜਾਏ ਪ੍ਰਭਾਤ, ਨਾਮ ਖਵਾਰੀ ਨਾਨਕਾ ਚੜੀ ਰਹੇ ਦਿਨਾਂ। ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਭਾਈ ਮਤੀ ਦਾਸ, ਹੁਕਮ ਹੋ ਗਿਆ ਕਿ ਇਹ ਸ਼ਕਤੀ ਦਿਖਾਉਣਾ ਚਾਹੁੰਦਾ ਸੀ, ਸ਼ਕਤੀ ਉਹਦੇ ਵਿੱਚ ਸੀਗੀ ਸਾਰੀ, ਜੇ ਚਾਹੁੰਦਾ ਇੱਕ ਫੁਰਨਾ ਕਰ ਦਿੰਦਾ ਦਿੱਲੀ ਵੀ ਗਰਕ ਤੇ ਲਾਹੌਰ ਵੀ ਗਰਕ। ਕਹਿਤਾ ਭਾਈ ਮਤੀ ਦਾਸ ਨੇ, ਜੇ ਗੁਰੂ ਮਹਾਰਾਜ ਆਗਿਆ ਦੇਣ ਤਾਂ ਮੈਂ ਦਿੱਲੀ ਤੇ ਲਾਹੌਰ ਦੇ ਛੈਣੇ ਵਜਾ ਦਾ। ਉਸ ਵੇਲੇ ਪਹਿਰੇਦਾਰ ਜਿਹੜਾ ਸੀ ਉਹਨੇ ਵੀ ਸੁਣ ਲਿਆ ਤੇ ਗੁਰੂ ਮਹਾਰਾਜ ਦੇ ਤੱਕ ਵੀ ਆਵਾਜ਼ ਪਹੁੰਚੀ। ਕਹਿੰਦੇ ਮਤੀ ਦਾਸ, ਇਹ ਸ਼ਕਤੀ ਕਿੱਥੋਂ ਆਈ ਹੈ ਤੇਰੇ ਵਿੱਚ? ਕਹਿਣ ਲੱਗਾ ਮਹਾਰਾਜ, ਇਹ ਸ਼ਕਤੀ ਮੈਨੂੰ ਆਪਦੇ ਚਰਨਾਂ ਚੋਂ ਪ੍ਰਾਪਤ ਹੋਈ, ਆਪਦੇ ਸੀਤ ਪ੍ਰਸ਼ਾਦ ਚੋਂ ਪ੍ਰਾਪਤ ਹੋਈ। ਕਹਿੰਦੇ ਜਿਹਦੇ ਸੀਤ ਪ੍ਰਸ਼ਾਦ ਚ ਇੰਨੀ ਸ਼ਕਤੀ ਹੈ ਫਿਰ ਉਹਦੇ ਵਿੱਚ ਨਹੀਂ ਹੈ ਕੋਈ? ਨਹੀਂ ਪਿਆਰੇ, ਆਪਾਂ ਸ਼ਕਤੀਆਂ ਦਿਖਾਉਣ ਨਹੀਂ ਆਏ, ਆਪਾਂ ਪਰਮੇਸ਼ਰ ਦੇ ਪਾਣੇ ਵਿੱਚ ਸ਼ਹਾਦਤ ਦੇਣੀ। ਮੇਰੇ ਪ੍ਰਭੂ ਨੂੰ ਪਾਉਂਦਾ ਵੀ ਹੁਣ ਸ਼ਹਾਦਤ ਦਿੱਤੀ ਜਾਵੇ, ਸੋ ਆਪਾਂ ਕੋਈ ਸ਼ਕਤੀ ਨਹੀਂ ਦਿਖਾਉਣੀ। ਜਜ਼ਬਾ ਤੇ ਗੱਲ ਪਹੁੰਚ ਰਹੀ ਹੈ ਹਾਕਮਾਂ ਦੇ ਪਾਸ, ਉਹ ਕਹਿਣ ਲੱਗੇ ਇਹਨੂੰ ਆਰੇ ਨਾਲ ਚੀਰ ਦੋ। ਆਰੇ ਨਾਲ ਜਦ ਚੀਰਨ ਲੱਗੇ ਪਿੱਠ ਗੁਰੂ ਸਾਹਿਬ ਵੱਲ ਕਰਤੀ, ਫਟਿਆਂ ਚ ਬੰਨ ਲਿਆ, ਨਾਲ ਫੱਟਾ ਬੰਨ ਲਿਆ, ਨਾਲ ਫੱਟਾ ਵੀ ਚੀਰਿਆ ਜਾ ਰਿਹਾ ਤੇ ਨਾਲ ਸਰੀਰ ਵੀ ਚੀਰਿਆ ਜਾ ਰਿਹਾ, ਵੱਡੇ ਆਰੇ ਨੇ। ਉਸ ਵੇਲੇ ਜਦੋਂ ਜੁਲਾਦ ਨੇ ਆਰਾ ਧਰਿਆ ਸਿਰ ਦੇ ਉੱਤੇ ਤਾਂ ਭਾਈ ਮਤੀ ਦਾਸ ਦੇ ਨੇਤਰਾਂ ਚ ਚਮਕ ਵੱਧ ਗਈ, ਚਿਹਰੇ ਤੇ ਲਾਲੀ ਵੱਧ ਗਈ। ਜੁਲਾਦ ਹੈਰਾਨ ਹੋ ਗਿਆ ਵੀ ਇੱਥੇ ਤਾਂ ਆਹ ਗੱਲ ਅੱਜ ਪਹਿਲੀ ਵਾਰੀ ਦੇਖੀ ਹੈ, ਅੱਗੇ ਮੈਂ ਕਦੇ ਦੇਖੀ ਨਹੀਂ। ਸਵਾਲ ਕਰਤਾ, ਕਹਿੰਦਾ ਭਾਈ ਮਤੀ ਦਾਸ ਦੇਖ, ਆਰੇ ਦਾ ਮੈਂ ਚੀਰੇ ਬਹੁਤ ਨੇ ਪਰ ਜਿਉਂਦਾ ਨਹੀਂ ਚੀਰਿਆ, ਚੀਰਨ ਤੋਂ ਪਹਿਲਾਂ ਹੀ ਮਰ ਜਾਂਦੇ ਸੀ, ਪਰ ਅੱਜ ਮੈਂ ਇੱਕ ਤੈਨੂੰ ਦੇਖਿਆ, ਜਦ ਮੈਂ ਆ ਰਿਹਾ ਦੱਸਿਆ ਤੈਨੂੰ ਉਹ ਕਿਹੜੀ ਖੁਸ਼ੀ ਹੋਈ ਹੈ ਜਿਹਦੇ ਨਾਲ ਤੇਰੇ ਅੱਖਾਂ ਚ ਚਮਕ ਵੀ ਵੱਧ ਗਈ ਤੇ ਚਿਹਰੇ ਤੇ ਲਾਲੀ ਆ ਗਈ ਤੇ ਬੁੱਲਾਂ ਤੇ ਤੇਰੇ ਮੁਸਕਰਾਹਟ ਹੈ, ਕਰਸ ਨਹੀਂ ਹੈ, ਕੋਈ ਪ੍ਰੋਟੈਸਟ ਨਹੀਂ ਹੈ, ਮੈਨੂੰ ਦੱਸਦਾ ਵੀ ਉਹ ਕਿਹੜੀ ਚੀਜ਼ ਆ ਜਿਹਦੇ ਕਰਕੇ ਤੈਨੂੰ ਇਹ ਆਈ ਹੈ। ਉਸ ਵੇਲੇ ਕਹਿਣ ਲੱਗਿਆ ਜਲਾਦ ਇਹ ਤੇਰੀ ਸਭ ਤੋਂ ਬਾਹਰ ਬਾਤ ਹੈ, ਕਿਉਂਕਿ ਅਨੁਭਵ ਤੋਂ ਬਗੈਰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ, ਤੇ ਤੂੰ ਜਿਵੇਂ ਕਰਨਾ ਕਰ। ਕਹਿੰਦਾ ਮੈਂ ਤੇਰੀ ਤੇਰੀ ਜਿਹੜਾ ਸਜ਼ਾ ਇਹਨੂੰ ਆਸਾਨ ਕਰਨਾ ਚਾਹੁੰਦਾ, ਕੋਈ ਹੈ ਤਰੀਕਾ? ਕਹਿੰਦਾ ਹੈਗਾ, ਤੂੰ ਆ ਫੱਟੇ ਘੁਮਾ ਕੇ ਮੇਰਾ ਜਿਹੜਾ ਮੁੱਖ ਹੈ ਗੁਰੂ ਮਹਾਰਾਜ ਵੱਲ ਕਰਦੇ, ਉਹਨਾਂ ਦੀ ਮੂਰਤ ਨੂੰ ਹਿਰਦੇ ਚ ਵਸਾ ਕੇ ਮੈਂ ਦੋ ਫਾੜ ਹੋਣਾ ਚਾਹੁੰਦਾ। ਕਹਿਣ ਲੱਗਿਆ ਵੀ ਇਹ ਦੱਸ ਤਾਂ ਸਹੀ, ਫਿਰ ਉਹ ਕਹਿੰਦਾ ਦੱਸ ਤੇਰੇ ਸਮਝ ਵਿੱਚ ਆਉਣੀ ਗੱਲ। ਚੜੀਏ ਦਿਨ ਰਾਤ ਨਾ ਮੁੱਖ ਮਾਰੀ, ਕਹਿਣ ਲੱਗੇ ਗਲਾਦ ਤੇਰੀ ਸਮਝ ਤੋਂ ਬਾਹਰ ਹੈ। ਉਹ ਹੈ ਜਦੋਂ ਅਸੀਂ ਪਹਿਲੇ ਵਾਰੀ ਗੁਰੂ ਦੇ ਦਰਸ਼ਨ ਕਰੇ, ਉਹਨੇ ਸਾਡੇ ਬੁੱਲਾਂ ਦੇ ਨਾਲ ਅੰਮ੍ਰਿਤ ਦਾ ਨਾਮ ਅੰਮ੍ਰਿਤ ਦਾ ਪਿਆਲਾ ਲਾਇਆ। ਉਹ ਕੋਈ ਮਾਮੂਲੀ ਪਿਆਲਾ ਨਹੀਂ ਸੀ, ਤੇ ਉਹ ਪੀਂਦੀ ਸਾਰ ਐਸੀ ਖਮਾਰੀ ਚੜ ਗਈ, ਨਾ ਦਿਨੇ ਉਤਰਦੀ ਹੈ ਨਾ ਰਾਤ ਨੂੰ ਉਤਰਦੀ ਹੈ। ਤੇ ਤੂੰ ਇਹ ਕਹਿੰਦਾ ਕਿ ਮੌਤ ਤੋਂ ਡਰ ਕੇ ਤੂੰ ਛਿੱਠਾ ਨਾ ਪਿਆ, ਮੌਤ ਸਾਡੇ ਵਾਸਤੇ ਕੋਈ ਚੀਜ਼ ਨਹੀਂ ਹੈ। ਮੌਤ ਤੋਂ ਉਹ ਡਰਦੇ ਨੇ ਜਿਹਨਾਂ ਨੇ ਪਾਪ ਕੀਤੇ ਹੋਏ ਨੇ, ਜਿਹਨਾਂ ਨੇ ਨਰਕਾਂ ਨੂੰ ਜਾਣਾ, ਅੱਗੇ ਜਾ ਕੇ ਲੇਖੇ ਦੇਣੇ। ਮੌਤ ਤਾਂ ਹਯਾਤ ਹੁੰਦੀ ਹੈ, ਅਗਲੀ ਤਰੱਕੀ ਜੋ ਹੋਣੀ ਹੈ ਉਹ ਮੌਤ ਨਾਲ ਹੀ ਹੋਇਆ ਕਰਦੀ ਹੈ। ਮਰਿਆ ਕੁਛ ਨਹੀਂ ਕਰਦਾ, ਸਰੀਰ ਰਹਿਣਾ ਨਹੀਂ ਇਹਦੇ ਵਿੱਚ, ਜਿਹੜਾ ਹੈਗਾ ਨਾ ਚੀਰਿਆ ਜਾਂਦਾ ਨਾ ਵੱਢਿਆ ਜਾਂਦਾ ਨਾ ਸੁਕਾਇਆ ਜਾਂਦਾ ਨਾ ਜਾਇਆ ਜਾਂਦਾ, ਉੱਥੇ ਕੋਈ ਚੀਜ਼ ਪਹੁੰਚਦੀ ਨਹੀਂ ਹੈ। ਪਿਆਰਿਆ ਸਾਨੂੰ ਉਹ ਅਵਸਥਾ ਪ੍ਰਾਪਤ ਹੋ ਗਈ, ਅਮਰ ਅਵਸਥਾ। ਸਾਡੇ ਵਾਸਤੇ ਨਾ ਕੁਛ ਮੌਤ ਹੈ ਨਾ ਕੁਛ ਜੀਵਨ ਹੈ, ਸਾਨੂੰ ਜੋ ਹੈ ਅਸੀਂ ਆਨੰਦ ਦੇ ਸਾਗਰ ਦੇ ਵਿੱਚ ਗੋਤੇ ਖਾ ਕੇ ਇੰਨੇ ਖਮਾਰੀ ਦੇ ਵਿੱਚ ਹਾਂ ਕਿ ਸਾਨੂੰ ਕੋਈ ਡਰ ਨਹੀਂ ਹੁੰਦਾ ਕਿਸੇ ਚੀਜ਼ ਦਾ। ਰਿਵਰਸ ਹਾਲਤ ਦੇ ਵਿੱਚ ਅਸੀਂ ਘਾਬਰਦੇ ਨਹੀਂ, ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹ ਯਾਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ, ਮੈਂ ਨਿੰਦਿਆ ਮੈਂ ਉਸ ਤੋਂ ਜਾ ਕੇ ਲੋਭ ਮੋਹ ਮਾਨਾ ਹਰ ਸੋਗ ਦੇ ਪਰਤੇ ਨਾ ਹੀ ਨਾ ਹੀ ਮਾਨੋ। ਕ੍ਰਿਸ਼ਨ ਮਹਾਰਾਜ ਨੂੰ ਅਰਜੁਨ ਨੇ ਪੁੱਛਿਆ, ਹੇ ਮਹਾਰਾਜ ਜੋ ਤੁਸੀਂ ਸਟੈਡ ਫਾਸਟ ਵਿਜ਼ਡਮ ਕਹਿੰਦੇ ਹੋ, ਨਿਸ਼ਚਲ ਬੁੱਧੀ ਕਹਿੰਦੇ ਹੋ, ਉਸ ਆਦਮੀ ਦੀ ਨਿਸ਼ਾਨੀ ਕੀ ਹੈ ਜਿਹਨੂੰ ਇਹ ਪ੍ਰਾਪਤ ਹੋਈ ਹੈ? ਉਸ ਵੇਲੇ ਉਹਨਾਂ ਦੱਸਿਆ ਕ੍ਰਿਸ਼ਨ ਨਾ, ਕਹਿਣ ਲੱਗੇ ਅਰਜਨ, ਨਾ ਉਹਨੂੰ ਕੋਈ ਹਾਣ ਤੋਂ ਘਬਰਾਹਟ ਆਉਂਦੀ ਹੈ, ਨਾ ਲਾਭ ਤੋਂ ਖੁਸ਼ ਹੁੰਦਾ, ਨਾ ਮਾਣ ਤੋਂ ਫਰਕ ਪੈਂਦਾ, ਨਾ ਅਪਮਾਨ ਤੋਂ ਕਰਾਉਣ, ਸਮਾਨ ਰਹਿੰਦਾ ਹਰ ਹਾਲਤ ਦੇ ਵਿੱਚ। ਸੋ ਉਹ ਨਿਸ਼ਚਲ ਬੁੱਧੀ ਵਾਲਾ ਪੁਰਸ਼ ਬ੍ਰਹਮ ਗਿਆਨੀ ਹੋਇਆ ਕਰਨ। ਸੋ ਕਹਿਣ ਲੱਗਿਆ ਮੈਂ ਤੁਹਾਨੂੰ ਤੇਰਾ ਧੰਨਵਾਦ ਹੈ, ਤੈਂ ਮੇਰਾ ਮੁੱਖ ਇੱਧਰ ਕਰ। ਸੋ ਮਹਾਰਾਜ ਕਹਿਣ ਲੱਗੇ, ਕਿਵੇਂ ਪਿਆਰੇ, ਸਾਨੂੰ ਹੋਰ ਨਸ਼ੇ ਦੀ ਲੋੜ ਨਹੀਂ, ਸਾਡਾ ਜਿਹੜਾ ਨਸ਼ਾ ਹੈ ਉਹ ਹਰ ਵਕਤ ਚੜਿਆ ਰਹਿੰਦਾ। ਵਾਪਸ ਚਲੇ ਗਏ, ਫੇਰ ਆਏ, ਨਾਲ ਇੱਕ ਬੰਦਾ ਭੇਜਿਆ ਵੀ ਥਾਂ ਕੱਢ, ਅਮੀਰ ਆਦਮੀ। ਕਹਿਣ ਲੱਗੇ ਇਹਨਾਂ ਦੇ ਨਾਲ ਪਾਸਾ ਖੇਲੋ, ਜੂਆ ਖੇਲੋ, ਕੋਈ ਹੋਰ ਚੀਜ਼ ਕਰੋ, ਇਹਨਾਂ ਨੂੰ ਖਿਆਲ ਬਦਲੋ, ਤੇ ਗੱਲਬਾਤ ਚ ਪਤਾ ਕਰੋ ਵੀ ਇਹ ਕੌਣ ਹੈ। ਬੜਾ ਸਿਆਣਾ ਬੰਦਾ ਆਇਆ ਅਮੀਰ, ਉਹਨੇ ਆ ਕੇ ਗੱਲਬਾਤ ਕਰੀ ਕਿ ਮਹਾਰਾਜ ਜੀ ਇਹ ਚਿੱਤਰ ਨਹੀਂ ਲੱਗਦਾ, ਧੰਨ ਤਾਂ ਤੁਹਾਡੇ ਕੋਲ ਬੇਅੰਤ ਹੈ, ਤੇ ਆਪਾਂ ਥੋੜੇ ਜਿਹੇ ਹੱਥ ਜੂਏ ਦੇ ਹੀ ਲਾ ਲੈਂਦੇ ਹਾਂ, ਤੁਸੀਂ ਜਿੱਤ ਜਾਓਗੇ ਕਿਉਂਕਿ ਤੁਸੀਂ ਧਨੀ ਪੁਰਸ਼ ਹੋ, ਸਾਡੀ ਕਿਸਮਤ ਤਾਂ ਸਦਾ ਹੀ ਹਾਰ ਲਿਖੀ ਹੋਈ ਹੈ, ਅਸੀਂ ਤਾਂ ਹਾਰ ਦੇ ਵਿੱਚ ਨੇ। तो काटा ही पौने। महाराज कह लगे प्यारिया ये सारे संसार नू हार हो रही है, ये जिहड़ा जन्म है जुए दे विच हारिया जा रहा है, रोज 24,000 श्वासां दा दौ लगदा है और हार के उठदा है। 100 साल की उम्र विच इस नू 88,66,00,000 श्वास मिले, जे 75 साल की उम्र हो 66,44,00,000 श्वास मिले। ਇਹ ਇੰਨੇ ਕੀਮਤੀ ਨੇ ਕਿ ਇਹਨਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਸਭ ਤੋਂ ਜ਼ਿਆਦਾ ਕੀਮਤੀ ਹੈ, ਜੇ ਇੱਕ ਵਾਰੀ ਪਰਮੇਸ਼ੁਰ ਵਾਹਿਗੁਰੂ ਅੱਲਾ ਕਹਿ ਦਿੱਤਾ ਜਾਵੇ, ਇੱਕ ਸਵਾਸ ਚ ਧਿਆਨ ਚਲਾ ਜਾਵੇ, ਉਹਦੇ ਨਾਲ ਇਹਦਾ ਛੁਟਕਾਰਾ ਹੋ ਜਾਂਦਾ। ਇਹ ਇੰਨੇ ਸਵਾਸ ਰੋਜ਼ ਜੂਏ ਦੇ ਅੰਦਰ ਹਾਰ ਤੇ ਇਹਦਾ ਜਿਹੜਾ ਜਨਮ ਹੈ ਬੇਮੁੱਲਾ ਹੀਰਾ ਹੈ ਜਿਹਦਾ ਕੋਈ ਮੁੱਲ ਨਹੀਂ ਪਾ ਸਕਦਾ। ਪਰ ਇਹ ਮੂਰਖ ਕੌਡੀਆਂ ਦੇ ਭਾਅ ਵਿੱਚ ਇਸ ਨੂੰ ਬਰਬਾਦ ਕਰਦੇ। ਤੇਰਾ ਜਨਮ ਅਮੋਲ ਹੀਰਾ ਕੌਡੀਆਂ ਦੇ ਭਾਅ ਜਾ